ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਦੇਹਰਾਦੂਨ ਤੋਂ ਬਾਬਾ ਰਾਮ ਰਾਏ ਜੀ ਆਏ ਹਨ। ਜਮਨਾ ਦੀ ਨਦੀ ਵਿੱਚ ਸੁੰਦਰ ਕਿਸ਼ਤੀ ਤੇ ਕਲਗੀਧਰ ਜੀ ਸਵਾਰ ਹਨ। ਮਹਾਰਾਜ ਜੀ ਦੇ ਭੂਆ ਦੇ ਪੰਜ ਪੁੱਤਰ ਭਾਈ ਸੰਗੋ ਸ਼ਾਹ ਜੀ ਹੋਣੀ ਵੀ ਨਾਲ ਹਨ। ਭਾਈ ਆਨੰਦ ਚੰਦ ਜੀ, ਮਾਮਾ ਕਿਰਪਾਲ ਚੰਦ ਜੀ ਔਰ ਗੁਰੂ ਘਰ ਦੇ ਪੁਰੋਹਿਤ ਭਾਈ ਦਇਆ ਰਾਮ ਜੀ ਵੀ ਹਾਜ਼ਰ ਹਨ। ਉਧਰੋਂ ਬਾਬਾ ਰਾਮ ਰਾਏ ਜੀ ਔਰ ਭਾਈ ਬਹਿਲੋ ਕੇ ਗੁਰਦਾਸ ਤੇ ਉਹਨਾਂ ਦੇ ਭਰਾ ਜਿਹਦਾ ਨਾਮ ਤਾਰਾ ਸੀ ਔਰ ਇੱਕ ਦੋ ਹੋਰ ਮਸੰਦਾਂ ਨੂੰ ਨਾਲ ਲੈ ਕੇ ਬਾਬਾ ਰਾਮ ਰਾਏ ਜੀ ਕਲਗੀਧਰ ਜੀ ਦੇ ਚਰਨਾਂ ਚ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਗੁਰਦੇਵ ਦਾ ਜਾਉ ਜਲਾਲ ਤੱਕ ਕੇ ਮਨ ਹੀ ਮਨ ਅਨੁਮਾਨ ਲਾਇਆ, ਭਲਾ ਹੋਇਆ ਮੇਰਾ ਸਤਿਗੁਰਾਂ ਨਾਲ ਮੇਲ ਹੋ ਗਿਆ ਹੈ। ਸਤਵੇਂ ਪਾਤਸ਼ਾਹ ਤੋਂ ਗੁਰੂ ਘਰ ਦੇ ਨਾਲ ਮੇਰਾ ਸ਼ਰੀਕਾ ਚੱਲਦਾ ਸੀ ਪਰ ਹੁਣ ਮੈਂ ਬਖਸ਼ਿਆ ਜਾ ਪ੍ਰਤਾਪ ਦੇਸ਼ਾਂ ਵਿਦੇਸ਼ਾਂ ਵਿੱਚ ਭਾਰੀ ਰੂਪ ਦੇ ਵਿੱਚ ਪ੍ਰਗਟ ਕਰਨਗੇ। ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕੀਤੇ, ਬਚਨ ਬਿਲਾਸ ਚੱਲੇ ਹਨ। ਬਾਬਾ ਰਾਮ ਰਾਏ ਜੀ ਨੇ ਦੱਸਿਆ ਕਿ ਮਹਾਰਾਜ, ਇੱਕ ਸਿੱਖ ਨੇ ਮੈਨੂੰ ਇਹ ਬਚਨ ਸੁਣਾਇਆ ਸੀ ਕਿ ਇੱਕ ਵਾਰ ਮੇਰੇ ਪਿਤਾ ਗੁਰਦੇਵ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਇੱਕ ਪਹਾੜ ਤੇ ਖੜੇ ਉੱਚੀ ਉੱਚੀ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦਾ ਜਹਾਜ਼ ਫੁੱਟ ਗਿਆ ਹੈ, ਟੁਕੜੇ ਟੁਕੜੇ ਹੋ ਗਿਆ ਹੈ। ਇਹ ਸੁਣ ਕੇ ਸਿੱਖ ਹੈਰਾਨ ਹੋਏ ਤੇ ਪੁੱਛਿਆ, ਸਤਵੇਂ ਪਾਤਸ਼ਾਹ, ਆਪ ਜੀ ਜੋ ਬਚਨ ਕਰ ਰਹੇ ਹੋ ਕੈਸਾ ਅਚਰਜ ਹੈ, ਇਹ ਜਹਾਜ਼ ਇਕੱਠਾ ਕਿਵੇਂ ਹੋਵੇਗਾ? ਮਹਾਰਾਜ ਗੁਰੂ ਹਰਿ ਰਾਏ ਸਾਹਿਬ ਨੇ ਬਚਨ ਕੀਤਾ ਸੀ ਕਿ ਜਿਹੜਾ ਇਹ ਜਹਾਜ਼ ਖੰਡ ਖੰਡ ਟੁਕੜੇ ਟੁਕੜੇ ਹੋਇਆ, ਦਸਵੇਂ ਜਾਮੇ ਵਿੱਚ ਅਸੀਂ ਇਹਨੂੰ ਇਕੱਠਾ ਕਰਾਂਗੇ। ਮਹਾਰਾਜ, ਉਹ ਦਸਵਾਂ ਜਾਮਾ ਆਪ ਜੀ ਦਾ ਹੈ। ਮੇਰੇ ਮਨ ਚ ਇੱਛਾ ਸੀ ਕਿ ਮੈਂ ਉਸ ਦਸਵੇਂ ਜਾਮੇ ਦੇ ਦਰਸ਼ਨ ਕਰਾਂ। ਆਪ ਜੀ ਦੇ ਦਰਸ਼ਨ ਕਰਕੇ ਮੇਰੇ ਮਨ ਚ ਭਰੋਸਾ ਵੱਜ ਗਿਆ ਹੈ ਕਿ ਗੁਰੂ ਨਾਨਕ ਦੀ ਸਿੱਖੀ ਦਾ ਜਹਾਜ਼ ਜਿਹੜਾ ਟੁਕੜੇ ਟੁਕੜੇ ਹੋਇਆ ਸੀ, ਯਾਨੀ ਕਿ ਮਸੰਦਾਂ ਨੇ ਆਪੋ ਧਾਪੀ ਪਾਈ ਹੋਈ ਸੰਗਤ ਵਿੱਚ ਵੰਡੀਆਂ ਪਾਈਆਂ ਹੋਈਆਂ ਸਨ, ਕਲਗੀਧਰ ਜੀ ਉਹਨੂੰ ਹੁਣ ਆਪ ਜੀ ਇਕੱਠਿਆ ਕਰੋਗੇ ਤੇ ਖੋਟੇ ਮਸੰਦਾਂ ਨੂੰ ਦੰਡ ਦਿਓਗੇ। ਮੇਰੀ ਉਮਰ ਹੁਣ ਪੂਰੀ ਹੋਣ ਵਾਲੀ ਹੈ ਮਹਾਰਾਜ, ਮੇਰੀ ਬੇਨਤੀ ਹੈ ਕਿ ਜਿੰਨੀ ਦੇਰ ਤੱਕ ਮੈਂ ਇਸ ਸਰੀਰ ਵਿੱਚ ਆ, ਮੇਰੇ ਤੇ ਦਇਆ ਰੱਖਿਓ। ਮੇਰਾ ਸਰੀਰ ਤਿਆਗਣ ਤੋਂ ਬਾਅਦ ਵੀ ਆਪ ਜੀ ਨੇ ਸਾਡੇ ਘਰ ਦੇ ਵਿੱਚ ਆ ਕੇ ਕਿਰਪਾ ਕਰਦੀ ਹੈ, ਮਸੰਦ ਆਪੋ ਧਾਪੀ ਵਿੱਚ ਆਪ ਹੁਦਰੀਆਂ ਕਰ ਰਹੇ ਨੇ ਮਹਾਰਾਜ, ਉਹਨਾਂ ਨੂੰ ਵਰਜਣਾ ਆਪ ਜੀ ਦਾ ਭੈ ਬਣਿਆ ਰਹੇਗਾ ਤਾਂ ਉਹ ਡਰਦੇ ਸਹਿਤ ਰਹਿ ਕੇ ਸੇਵਾ ਸੰਭਾਲ ਕਰਦੇ ਰਹਿਣਗੇ। ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਨੇ ਕਲਗੀਧਰ ਜੀ ਨੂੰ ਜਦੋਂ ਬੇਨਤੀ ਕੀਤੀ, ਕਲਗੀਧਰ ਜੀ ਨੇ ਸੁਣ ਕੇ ਫਿਰ ਜੋ ਬਚਨ ਬਾਬਾ ਰਾਮ ਰਾਏ ਜੀ ਨੂੰ ਕਹੇ ਹਨ, ਉਹ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਲਿਖੇ ਹਨ। ਸਰਵਣ ਕਰੀਏ, ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਦਿਆਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਆਖੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖਤ ਭਈ ਪ੍ਰਤੀਤ,
ਕਲਗੀਧਰ ਜੀ ਦੇ ਦਰਸ਼ਨ ਕਰਕੇ ਬਾਬਾ ਰਾਮ ਰਾਏ ਜੀ ਦੇ ਮਨ ਵਿੱਚ ਪ੍ਰਤੀਤ ਬਣ ਗਈ, ਭਰੋਸਾ ਬਣ ਗਿਆ।
ਬਿਗੜੇ ਕਰੋ ਸੁਧਾਰਨ ਚੀਤ,
ਮਹਾਰਾਜ ਮੈਨੂੰ ਇਹ ਪ੍ਰਤੀਤ ਹੋ ਗਈ ਹੈ ਕਿ ਜਿਹੜੇ ਵਿਗੜੇ ਹੋਏ ਨੇ ਮਸੰਦ, ਉਹਨਾਂ ਨੂੰ ਹੁਣ ਤੁਸੀਂ ਸੁਧਾਰੋਗੇ।
ਸੁਣ ਸ੍ਰੀ ਕਲਗੀਧਰ ਸਭ ਲਹਿਓ,
ਜਦੋਂ ਕਲਗੀਧਰ ਜੀ ਨੇ ਇਸ ਤਰ੍ਹਾਂ ਇਹਨਾਂ ਦੀ ਬੇਨਤੀ ਸੁਣੀ, ਸੁਣ ਕੇ
ਗੁਰਸੁਤ ਨਿਜੀ ਆਸ਼ਾ ਜਿਮ ਕਹਿਓ,
ਵੇਖਿਆ ਕਿ ਬਾਬਾ ਰਾਮ ਰਾਏ ਜੀ ਦਾ ਆਸ਼ਾ ਕਲਗੀਧਰ ਜੀ ਦੇ ਅਨੁਸਾਰ ਹੈ। ਸਤਿਗੁਰੂ ਜੀ ਦੇ ਅਧੀਨ ਹੋ ਕੇ ਬਾਬਾ ਰਾਮ ਰਾਏ ਜੀ ਨੇ ਇਹ ਬੇਨਤੀ ਕੀਤੀ ਹੈ।
ਬੋਲੇ ਰਾਮ ਰਾਏ ਗੁਰ ਸਾਚਾ,
ਸੱਚੇ ਪਾਤਸ਼ਾਹ ਕਲਗੀਧਰ ਜੀ ਬਾਬਾ ਰਾਮ ਰਾਏ ਜੀ ਨੂੰ ਕਹਿਣ ਲੱਗੇ,
ਗੁਰ ਪਰ ਕੇ ਹਿਤ ਸੋਚਿਤ ਰਾਚਾ,
ਕਹਿਣ ਲੱਗੇ ਬਾਬਾ ਰਾਮ ਰਾਏ ਜੀ ਤੁਹਾਡਾ ਚਿੱਤ ਗੁਰੂ ਘਰ ਦੇ ਭਲੇ ਵਿੱਚ ਰਚਿਆ ਹੋਇਆ ਹੈ, ਤੁਹਾਡਾ ਹਿਰਦਾ ਗੁਰੂ ਘਰ ਦਾ ਭਲਾ ਚਾਹੁੰਦਾ ਹੈ।
ਪੁੰਨ ਤਟ ਦਿਸ਼ਾ ਦ੍ਰਿਸ਼ਟ ਗੁਰ ਕੇਰੀ, ਪੁੰਨ ਤਟ ਦਿਸ਼ਾ ਦ੍ਰਿਸ਼ਟ ਗੁਰ ਪ੍ਰੇਰੀ।
ਜਦੋਂ ਬਾਬਾ ਰਾਮ ਰਾਏ ਜੀ ਵਾਲੇ ਵੇਖ ਕੇ ਬਚਨ ਕਹੇ, ਫਿਰ ਕਲਗੀਧਰ ਜੀ ਨੇ ਇਧਰ ਕਿਨਾਰੇ ਵੱਲ ਨਿਗਾਹ ਮਾਰੀ, ਕਿਨਾਰੇ ਤੇ ਬਾਬੇ ਰਾਮ ਰਾਏ ਦੀ ਸੰਗਤ ਖੜੀ ਸੀ।
ਕੇਤਕ ਸੰਗਤ ਥਿਤ ਤਿਸ ਕੇਰੀ,
ਬਾਬੇ ਰਾਮ ਰਾਏ ਨੂੰ ਪੂਜਣ ਵਾਲੇ ਕੁਝ ਕੁਨਾਂ ਦੇ ਸ਼ਰਧਾਲੂ ਉਹ ਜਮਨਾ ਦੇ ਕਿਨਾਰੇ ਤੇ ਖੜੇ ਕਲਗੀਧਰ ਜੀ ਨੇ ਵੇਖੇ ਹਨ।
ਬੇਮੁਖ ਹੋਏ ਕਰ ਖਰੇ ਕੁਚਾਰੀ,
ਬੇਮੁਖ ਹੋ ਕੇ ਖੜੇ ਸੀ, ਸਤਿਗੁਰਾਂ ਵੱਲ ਉਹਨਾਂ ਨੇ ਪਿੱਠ ਕੀਤੀ ਹੋਈ ਸੀ। ਉਹ ਕਹਿੰਦੇ ਵੀ ਅਸੀਂ ਨਹੀਂ ਵੇਖਣਾ ਵੀ ਸਾਡਾ ਗੁਰੂ ਰਾਮ ਰਾਏ ਇੱਕ ਛੋਟੀ ਜਿਹੀ ਉਮਰ ਦਾ ਬਾਲਕ ਹੈ। ਬਾਬਾ ਰਾਮ ਰਾਏ ਜੀ ਬਿਰਧ ਸੀ, ਕਹਿੰਦੇ ਛੋਟੀ ਜਿਹੀ ਉਮਰ ਦੇ ਬਾਲਕ ਨੂੰ ਸਾਡਾ ਗੁਰੂ ਆ ਕੇ ਮੱਥਾ ਟੇਕੇ, ਅਸੀਂ ਨਹੀਂ ਵੇਖਣਾ। ਉਹ ਜਿਹੜੇ ਰਾਮ ਰਾਈਏ ਖੜੇ ਸੀ ਨਾ, ਬਾਬੇ ਰਾਮ ਰਾਏ ਦੀ ਸੰਗਤ, ਉਹਨਾਂ ਨੇ ਪਿੱਠ ਕੀਤੀ ਹੋਈ ਸੀ। ਕਲਗੀਧਰ ਜੀ ਨੇ ਉਹਨਾਂ ਨੂੰ ਬੇਮੁਖ ਹੋਇਆ ਖਲੋਤਿਆਂ ਵੇਖਿਆ,
ਸਤਿਗੁਰ ਕੀ ਦੀ ਸ਼ਕੀਨ ਪਿਛਾਰੀ,
ਉਹਨਾਂ ਨੇ ਸਤਿਗੁਰਾਂ ਵੱਲ ਪਿੱਠ ਕੀਤੀ ਹੋਈ ਹੈ।
ਮੰਦ ਭਾਗ ਮਤ ਮੰਦ ਮਲੀਨੇ,
ਸਤਿਗੁਰੂ ਜੀ ਨੇ ਵੇਖਿਆ ਵੀ ਇਹ ਮਾੜੇ ਭਾਗਾਂ ਵਾਲੇ ਨੇ, ਮਤ ਕਰਕੇ ਮਲੀਨ ਨੇ, ਔਰ ਰਾਮ ਰਾਏ ਦੇ ਕੁਝ ਖੋਟੇ ਮਸੰਦ ਵੀ ਉਸ ਸੰਗਤ ਦੇ ਵਿੱਚ ਸਨ।
ਸਨਮੁਖ ਹੋਏ ਇਹਨਾਂ ਦਰਸ਼ਨ ਕੀਨੇ,
ਇਹਨਾਂ ਨੇ ਸਨਮੁਖ ਹੋ ਕੇ ਦਰਸ਼ਨ ਨਹੀਂ ਕੀਤੇ, ਮੂੰਹ ਫੇਰ ਕੇ ਖਲੋਤੇ ਰਹੇ ਵੀ ਅਸੀਂ ਤਾਂ ਇਹਨਾਂ ਦੇ ਦਰਸ਼ਨ ਹੀ ਨਹੀਂ ਕਰਨੇ।
ਗਨ ਪਾਪਨ ਅਸਫਲ ਉਪਜਾਇਓ,
ਕਿਉਂ ਨਹੀਂ ਕਰਨੇ? ਕਿਉਂਕਿ ਇਹਨਾਂ ਦੇ ਪਾਪ ਕਰਮ ਸੀ ਅੱਗੇ, ਉਹਨਾਂ ਪਾਪ ਕਰਮਾਂ ਨੇ ਸਤਿਗੁਰਾਂ ਦੇ ਦਰਸ਼ਨ ਨਹੀਂ ਕਰਨ ਦਿੱਤੇ। ਕੋਲ ਆਏ ਵੀ ਫਿਰ ਵੀ ਦਰਸ਼ਨ ਨਹੀਂ ਕਰ ਸਕੇ, ਪਾਪ ਕਰਮਾਂ ਕਰਕੇ ਮੂੰਹ ਫੇਰ ਕੇ ਖਲੋਤੇ ਰਹੇ।
ਜਿਸ ਤੇ ਨਹਿ ਗੁਰ ਦਰਸ਼ਨ ਪਾਇਓ,
ਉਹਨਾਂ ਪਾਪ ਕਰਮਾਂ ਦੀ ਬਦੌਲਤ ਇਹਨਾਂ ਨੂੰ ਕਲਗੀਧਰ ਜੀ ਦੇ ਕੋਲ ਆ ਕੇ ਵੀ ਕਲਗੀਧਰ ਜੀ ਦੇ ਦਰਸ਼ਨ ਨਹੀਂ ਪ੍ਰਾਪਤ ਹੋਏ।
ਪ੍ਰਭ ਬਿਲੋਕ ਤਿਨ ਕੋ ਮੁਸਕਾਨੇ,
ਸਤਿਗੁਰੂ ਜੀ ਉਹਨਾਂ ਰਾਮ ਰਾਈਆਂ ਵੱਲ ਵੇਖ ਕੇ ਮੁਸਕਰਾ ਪਏ ਕਲਗੀਧਰ ਜੀ। ਜਦੋਂ ਉਹ ਪਿੱਠ ਕਰਕੇ ਖਲੋਤੇ ਸਨ ਜਮੁਨਾ ਦੇ ਕੰਢੇ, ਮਹਾਰਾਜ ਜੀ ਨੇ ਵੇਖਿਆ ਤੇ ਵੇਖ ਕੇ ਸਤਿਗੁਰੂ ਜੀ ਮੁਸਕਰਾ ਪਏ।
ਸਭ ਕੇ ਸੁਣਤੇ ਉਹ ਪੁਨਹ ਬਖਾਨੇ,
ਸਾਰੀ ਸੰਗਤ ਦੇ ਸੁਣਦਿਆਂ ਕਲਗੀਧਰ ਜੀ ਬੋਲੇ, ਕਹਿਣ ਲੱਗੇ
ਰਾਮ ਰਾਏ ਤੋਂ ਹੈ ਗੁਰ ਸਾਚੇ,
ਕਹਿਣ ਲੱਗੇ ਵੀ ਰਾਮ ਰਾਏ ਤਾਂ ਸੱਚਾ ਹੈ। ਕਲਗੀਧਰ ਜੀ ਨੇ ਬਚਨ ਕਿਹਾ ਕਿ ਰਾਮ ਰਾਏ ਤਾਂ ਸੱਚਾ ਹੈ, ਇਹਦਾ ਹਿਰਦਾ ਸਾਫ਼ ਹੈ, ਇਹਦੇ ਭਾਵਨਾ ਨਾਲ ਆ ਕੇ ਸਾਡੇ ਦਰਸ਼ਨ ਕੀਤੇ ਹਨ।
ਇਸ ਕੇ ਸਿੱਖ ਮੂਰਖ ਮਤ ਕਾਚੇ,
ਪਰ ਜਿਹੜੇ ਰਾਮ ਰਾਏ ਦੇ ਸਿੱਖ ਨੇ ਉਹ ਮੂਰਖ ਨੇ ਤੇ ਕੱਚੀ ਮਤ ਵਾਲੇ। ਕਲਗੀਧਰ ਜੀ ਕਹਿੰਦੇ ਰਾਮ ਰਾਏ ਤਾਂ ਸੱਚਾ, ਇਹਦੇ ਸ਼ੁੱਧ ਭਾਵ ਨਾਲ ਆ ਕੇ ਦਰਸ਼ਨ ਕੀਤੇ ਨੇ, ਪਰ ਜਿਹੜੇ ਇਹਦੇ ਸਿੱਖ ਨੇ ਉਹ ਮੂਰਖ ਨੇ ਤੇ ਕੱਚੀ ਮਤ ਵਾਲੇ ਹਨ।
ਹੈ ਭੂਤਨੀ ਸੰਗਤ ਸਾਰੀ,
ਇਹਦੀ ਜਿੰਨੀ ਸੰਗਤ ਹੈ ਰਾਮ ਰਾਏ ਦੀ ਇਹ ਭੂਤਣੀ ਹੈ। ਰਾਮ ਰਾਈਏ ਨਹੀਂ ਬਖਸ਼ੇ ਗਏ, ਰਾਮ ਰਾਏ ਜੀ ਬਖਸ਼ੇ ਗਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ ਜਿਹੜੀ ਰਾਮ ਰਾਏ ਦੀ ਸੰਗਤ ਹੈ ਇਹ ਭੂਤਣੀ ਹੈ, ਇਹ ਨਹੀਂ ਬਖਸ਼ੇ ਗਏ, ਰਾਮ ਰਾਏ ਜੀ ਬਖਸ਼ੇ ਗਏ। ਇਸੇ ਕਰਕੇ ਹੁਣ ਵੀ ਜਦੋਂ ਪੰਜ ਪਿਆਰੇ ਖੰਡੇ ਬਾਟੇ ਦੀ ਪੋਲ ਛਕਾਉਂਦੇ ਹਨ, ਉਹ ਬਕਾਇਦਾ ਸੁਚੇਤ ਕਰਦੇ ਵੀ ਧੀਰ ਮੱਲੀਆਂ ਦਾ ਤੇ ਰਾਮ ਰਾਈਆਂ ਦਾ ਮੀਣਿਆਂ ਦਾ ਸੰਗ ਨਹੀਂ ਕਰਨਾ, ਕਿਉਂਕਿ ਰਾਮ ਰਾਈਏ ਨਹੀਂ ਬਖਸ਼ੇ ਗਏ, ਬਾਬਾ ਰਾਮ ਰਾਏ ਜੀ ਬਖਸ਼ੇ ਗਏ, ਉਹ ਮਹਾਂਪੁਰਖ ਨੇ। ਕਲਗੀਧਰ ਜੀ ਨੇ ਖੁਦ ਦੇ ਬਚਨ ਕਹੇ ਵੀ ਰਾਮ ਰਾਏ ਜੀ ਬਖਸ਼ੇ ਗਏ, ਪਰ ਜਿਹੜੇ ਰਾਮ ਰਾਏ ਦੀ ਸੰਗਤ ਹੈ ਭੂਤਣੀ ਹੈ, ਇਹ ਨਹੀਂ ਬਖਸ਼ੇ ਗਏ।
ਜਿਨੋ ਗੁਰਨ ਦੀ ਸ਼ਕੀਨ ਪਿਛਾਰੀ,
ਜਿਹਨਾਂ ਨੇ ਮੇਰੇ ਵੱਲ ਤਾਂ ਪਿੱਠ ਕੀਤੀ ਨਾ, ਮੂਰਖਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਦਾ ਗੁਰੂ ਵੀ ਤਾਂ ਮੇਰੇ ਨਾਲ ਖੜਾ। ਜੇ ਸਾਡੇ ਦਰਸ਼ਨ ਨਹੀਂ ਕਰਨੇ ਸੀ, ਰਾਮ ਰਾਏ ਵੀ ਤਾਂ ਸਾਡੇ ਨਾਲ ਬੈਠੇ ਨੇ, ਆਪਣੇ ਗੁਰੂ ਵੱਲ ਵੀ ਪਿੱਠ ਕੀਤੀ ਹੋਈ ਨਾ, ਮੂਰਖਾਂ ਨੂੰ ਇਹ ਵੀ ਸੋਝੀ ਨਹੀਂ ਹੈ, ਕਿਉਂਕਿ ਪਿੱਠ ਕੀਤੀ ਹੋਈ ਵੀ ਅਸੀਂ ਨਿਕਲ ਗਈ ਧਰ ਦੇ ਦਰਸ਼ਨ ਕਰਨੇ। ਜਦੋਂ ਕਲਗੀਧਰ ਵੱਲ ਪਿੱਠ ਕੀਤੀ ਤੇ ਰਾਮ ਰਾਏ ਜੀ ਵੱਲ ਵੀ ਤਾਂ ਹੋ ਗਈ ਨਾ, ਉਹ ਵੀ ਸਤਿਗੁਰਾਂ ਦੇ ਕੋਲ ਬੈਠੇ ਸੀ। ਇਸ ਕਰਕੇ ਕਹਿੰਦੇ ਇਹਨਾਂ ਨੇ ਆਪਣੇ ਗੁਰੂ ਵੱਲ ਪਿੱਠ ਕੀਤੀ ਹੈ, ਇਹ ਭੂਤਣੀਆਂ ਦੀ ਸੰਗ, ਭੂਤਾਂ ਦੇ ਮੂੰਹ ਪੁੱਠੇ ਹੀ ਹੁੰਦੇ ਆ, ਭੂਤ ਜਿਹੜੇ ਹੁੰਦੇ ਆ ਉਹ ਪੁੱਠੇ ਪੈਰਾਂ ਵਾਲੇ ਹੁੰਦੇ ਆ। ਕਹਿੰਦੇ ਭੂਤਣਿਆਂ ਦੀ ਸੰਗਤ ਹੈ, ਇਹ ਨਹੀਂ ਬਖਸ਼ੇ ਗਏ।
ਗੁਰੂ ਪਰਲੋਕ ਨਾ ਬਣੈ ਸਹਾਈ,
ਇਹਨਾਂ ਦਾ ਗੁਰੂ ਨੇ ਪਰਲੋਕ ਵਿੱਚ ਕਿਸੇ ਨੇ ਇਹਨਾਂ ਦੀ ਸਹਾਇਤਾ ਨਹੀਂ ਕਰਨੀ।
ਇਹ ਕਾਮਨਾ ਕਛ ਲਿਹ ਪਾਈ,
ਜਿਹੜੀ ਕਾਮਨਾ ਇਹਨਾਂ ਨੇ ਇੱਥੇ ਕੀਤੀ ਉਹਦਾ ਫਲ ਇਹਨਾਂ ਨੂੰ ਅੱਗੇ ਪਰਲੋਕ ਵਿੱਚ ਪ੍ਰਾਪਤ ਹੋਣਾ, ਕਿ ਇਹਨਾਂ ਨੂੰ ਅੱਗੇ ਢੋਈ ਨਹੀਂ ਮਿਲਣੀ, ਰਾਮ ਰਾਈਆਂ ਦੀ ਕਿਸੇ ਨੇ ਸਹਾਇਤਾ ਨਹੀਂ ਕਰਦੇ।
ਇਮ ਕਹਿ ਪੁਨ ਗੁਰਦਾਸ ਹੈ ਹੀਰਾ,
ਇਹ ਬਚਨ ਕਹਿ ਕੇ ਕਲਗੀਧਰ ਜੀ ਨੇ ਜਿਹੜਾ ਭਾਈ ਬਹਿਲੋ ਕਾ ਗੁਰਦਾਸ ਬਸੰਤ ਸੀ ਬਾਬੇ ਰਾਮ ਰਾਏ ਦਾ, ਉਹਦੇ ਵੱਲ ਕਲਗੀਧਰ ਜੀ ਨੇ ਵੇਖਿਆ।
ਥਿਰ ਸ਼੍ਰੀ ਰਾਮ ਰਾਏ ਕਹਿ ਨੇਰਾ,
ਉਹ ਬਾਬਾ ਰਾਮ ਰਾਏ ਜੀ ਦੇ ਨਾਲ ਹੀ ਬੈਠਾ ਹੋਇਆ ਸੀ ਭਾਈ ਬਹਿਲੋ ਕਾ ਗੁਰਦਾਸ, ਉਹਦੇ ਵੱਲ ਪਾਤਸ਼ਾਹ ਜੀ ਨੇ ਤੱਕਿਆ।
ਸੁਣ ਬਹਿਲੋ ਕਹਿ ਹਮੈ ਬਤਾਵਹੁ,
ਕਲਗੀਧਰ ਜੀ ਬੋਲੇ ਕਹਿੰਦੇ ਹਾਂ ਬਹਿਲੋ ਕੇ ਗੁਰਦਾਸ, भाई बहलो के सुनो ते सानू दसो
हमरे सनमुख तीर चलाव हो।
तुसी कहिंदे सी के असी कलगीधर जी दे सामने तीर चलावांगे क्योंकि भाई बहलो के गुरदास दा भरा सी तारा बड़े तीर चलाउंदा सी। बाबे राम राय दे कोल कहिंदा सी भी जे कलगीधर जी लड़नगे साडे नाल ते मैं तीर चलावांगा उहनां दे सामने। कलगीधर जी कहण लगे भी तुहाडा जिहड़ा भरा है भाई बहलो के गुरदास जी तारा तुसी कहदे सी असी कलगीधर जी दे सामने तीर चलावांगे।
किसको बल ले करत प्रहारा
केदा बल लै के साडू तीर मारने सी बई तुसी केदा ताण लै के केदे बल नाल तुसी साडू तीर मारने सन।
जिस ते महद गर्भ को तारा
केदा ताण सी तुहानू कादा बल सी जेदा हंकार तुहाडे मन विच बोलदा सी सिरे चढ़ के।
तब लज्जत है सिगरदास
जदों कलगीधर जी ने बचन कहे तब लज्जत होयस गुरदास कहदे भाई बहलो का गुरदास बड़ा शर्मिंदा होया सुन के क्योंकि उदों पहला हंकार विच कई वारी ना बंदा जिहनूं आम भाषा विच आपां कह दिंदे आ फुकर पंथी उहदे विच आ के कई वारी बंदा उह गल्लां कह बहिंदा जिहड़ियां इहनूं कहण वास्ते बहुत वारी सोचना चाहीदा पर कह बहिंदा पर बाद विच उहदा हरजाना माड़ा हुंदा। कहण लगे इहने पहलां बड़े हंकार विच तटारा मारियां सी कि जी असी तीर चलावांगे कलगीधर दे सामने मेरा भरा तारा बड़ा योधा। महाराज जी कहिंदे किहदे बल नाल चलाने सी भी तीर तुसी तुहाडे वडेरियां ते बख्शिश कित्थों होई है। भाई बहलो जी गुरु घर दे बड़े महान गुरसेवक होए गुरु अर्जन देव साहब ने उहनां ते बख्शिश कीतिआं बचन कहे सी भाई बहलो सब तो पहलो फफड़े भाई के पिंड च भाई बहलो जी का पावन स्थान है उसे अंश बंश विचों सी भाई गुरदास बहलो का गुरदास कहते एक भाई गुरदास जी जिन्होंने बाणी लिखी है पंजवें पातशाह दे समय और ए भाई बहलो का गुरदास दूसरा जिहड़ा भाई बहलो की अंश बंश विचों सी ए बाबे राम राय का मसंद सी। महाराज जी कहते किहदे बल नाल तीर मारने सी भी तुसी सानू जदों ये बचन कहे सुन के बड़ा शर्मिंदा होया
तरे दृष्ट कर हिरदै त्रास
निगाह नीवे कर ली नेत्र नीवे करके मन च बड़ा डर ते सहम धारण कीता
हैरत बोल्यो द्वै कर जोर
दोवे हाथ जोड़ के हिरदा दहलिया होया। भाई बहलो के गुरदास दा हिरदा डरिया होया डरे हुए हिरदे नाल दोवे हाथ जोड़ के
प्रभ जी हमको तुमरा जोर
बोलिया कहण लगा साहब जी सानू तां तुहाडा जोर है। जदों पातशाह ने पुछया ना किहदे जोर नाल चलाने सी बई तीर कहिंदा महाराज सानू नताणियां नूं तुहाडा ताण है सानू नजोरियां नूं महाराज जी तुहाडा जोर है।
लघु दीर्घ जो कारज सारे
छोटे वड्डे जिन्ने कारज हन
हम कर सकें प्रताप तुम्हारे
महाराज असी तुहाडे बल नाल ही कर सकने सन छोटे वड्डे जिन्ने भी काम ने ओ साडे जिन्ने भी कारज ने ओ तुहाडे बल नाल ही सिद्ध हो सकदे हन।
हुण गुर भन्यो तनुख जिस तारा
सुन के फिर सतगुरु जी कहिंदे जिहड़ा तेरा भरा सी तारा उहने कमान नूं हथ पाया सी बाबे राम राय दी कचहरी च कहिंदे उहने अपनी हथ विच कमान धारण कीती सी
तजै बाण तेहि नाम सो तारा
ओ कहिंदा सी वी मैं बाण चलावांगा तीर चलावांगा जिहदा नाम तारा है।
उदय भयो तब हूं ते कहियो
जदों उहने कहा सी ना वी मैं तीर चलावांगा कलगीधर ते उदों उह चढ़िया सी जिवें चढ़दा नहीं कोई तारा चढ़दा कहते उदो तारे वांगू चढ़िया सी
अब सो अस्त होए हम लहे
ते हुण असी वेख लिया भी वह छुप गया जेड़ा चढ़िया सी ना तीर चलाण लई उदो चढ़ गया जदों कमान नू हथ पाया इहदा मतलब चढ़ाई कर दित्ती उहने। वलारी ते मारी इक्को जी हुंदी आ कहावत भी वलारी ते मारी इक्को जी हुंदी आ जदों ने कमान नू हथ पाया सी उह चढ़ गया सी साडे ते पर हुण अस्त हो गया नाल ही छुप गया क्योंकि इत्थे जेड़ा चढ़ के आउंदा भाई बैलो के गुरदास जी वो लथ के जांदा है।
सुन कर कंपत तूशन ठानी,
जदों पातशाह ने बचन कहे थर थर कंबण लग पिया भाई बैलो का गुरदास, एक दम कंबण लग पिया त्रेलिया आवने नु डर दे नाल।
रहे ओ जोर कर गुरु अगवानी,
हाथ जोड़ के सतगुरां दे सामने खलोता रहा।
वद कै वाक बेअदबी कहे ओ,
सोचदा भी जेड़े वाक पहला वद के कहे वे ओ बेअदबी दे बोल कहे सन।
पछतावत तिस को फल लहे ओ,
ओदा बोलां दा ए फल मिल गया भी हुण तारा छुप गया, एदा मतलब हुण बचेगा नहीं। तारा जेड़ा भरा मेरा छुप गया, ए बचन कहता सतगुरां ने दा मतलब हुण ओह गया, हुण नहीं ओह बचदा। ए डारे दे मन विच बन गया पछताउंदा किहड़ा ओह माड़ा वेला सी कि मैं बाबे राम राय दी कचहरी विच वध के बोल बोले।
इम श्री राम राय अर सतगुर,
इस तरह बाबा राम राय जी दा और कलगीधर जी दा मिलाप होया।
बाक बिलास करे पर मुद उर,
और बाक बिलास होए बचन बिलास होए बड़ी खुशी वाले माहौल च। बाबे राम राय नाल महाराज जी दे मन विच किसे तरह दा कोई ख्याल नहीं, ना ही बाबे राम राय दे मन विच गुरु साहब प्रति किसी प्रकार दा कोई माड़ा भैड़ा फुरना, हिरदा साफ है। तो सतगुरु जी दा बड़ा सुंदर बिलाप होया बाबे राम राय नाल।
बंधन ठान विदा होए गयो,
सतगुरु जी नू बंदना करके बाबा राम राय जी किश्ती तो उतरे, किनारे लग गई किश्ती और उतर के गुरु साहब कोलो विदा हो के चले गए।
तीर तुरंग उरूड़त पयो,
किनारे ते घोड़े खड़े सन बाबा राम राय जी होना दे, अपने घोड़िया ते सवार होए ते देहरादून नू चल पए।
सिख मसंद ले संग सिधारा,
अपने जिन्ने सिख सी नाल लियांदे होए मसंद सी उना नू नाल लेके तुर पिया।
कछ बिर तंत तिन महना उचारा,
की गल होई बाबे राम राय ने अपने सख सिखां नू नहीं दसी भी गुरु साहब ने तुहानू भूतणिया दी संगत कहा, ये बचन उहनां नू बाबा राम राय जी ने नहीं कहे।
जाए परवेशियो आपन डेरे,
बाबा जी देहरादून बाबा जी दा डेरा है, बाबा राम राय जी दा स्थान है। उठे वो अपने स्थान ते चले गए।
उतरियो है ते कीन बसेरे,
और अपने घोड़े तो उतर के अपने घर च निवास कीता।
दोहरा श्री कलगीधर तरी को प्रेरण कल जल माहे।
इधर कलगीधर पातशाह जी महाराज गरीब नवाज पातशाह ने अपनी किश्ती प्रेरी है और जमुना दे पानी दे प्रवाह दे नाल नाल ही किश्ती, क्योंकि महाराज जी उपर नू गए सन ते हुण वापसी पौंटा साहब वाले पासे नू जमुना दे जल दे विच ही प्रवाह दे नाल नाल ही किश्ती तुरी आ रही है।
रब तनु जाके बीच ही चले आए हर खाहे।
सूरज दी तनिया यानी कि जमुना दे प्रवाह विच ही सतगुरु जी चलदे आ रहे ने, किश्ती विच बैठे बैठे ही पानी दी रेड़ दे नाल नाल ही तुरदे आ।
उलंग
मला नू चप्पू नहीं मारने पै रहे, पानी दे नाल पानी दे वहाव दे नाल किश्ती अपने आप तुरदी जा रही है।
अब लोक है सुंदर द्वै कूलंग,
किनारे बड़े सुंदर ने जमुना दे, दोवे किनारे सुंदर कलगीधर जी वेखदे आ रहे ने।
गण पंकत तरवर की खरी,
बहुत सारे दरख्तां दियां कतारां जमुना दे किनारे खड़ियां नजर आ रहियां हन।
हेरे हरी हरी जब खरी,
हरे हरे रंग दे दरख्त ने, हरे रंग दा दूबड़ा घा ओ भी जमुना दे किनारे ते हरियावल ही हरियावल नजर आउंदी है।
सने सने गमने जल तरनी,
सहजे सहजे जल दे विच पातशाह जी दी किश्ती तुरदी जा रही है।
श्री मुख ते शोभा बहु परनी,
कलगीधर जी बड़ी शोभा वर्णन कर दे जमुना दा किनारा वेख के, आहा बड़ी सुंदर कादर दी कुदरत है।
पुष्पत बन को करह दिखावन,
रस्ते विच बड़े सोहने फुल्लां वाले दरख्त खिड़े होए, उना फुल्लां नू कलगीधर जी खिड़िया नू वेख दे और अपने नाल सिखां नू विखाउंदे।
तरवर की बहु जात बतावन,
रस्ते च जेड़े दरख्त खड़े उना दरख्तां दियां जातियां दस दे। महाराज जी कहिंदे आ दरख्त जेड़ा खड़ा ए चील दा दरख्त है, ਆ ਪਿੱਪਲ ਦੇ ਦਰਖਤ ਨੇ, ਆ ਟਾਹਲੀਆਂ ਖੜੀਆਂ ਹਨ, ਆ ਕਰੀਰ ਖੜੇ ਹਨ, ਵੱਖਰੋ ਵੱਖਰੇ ਦਰਖਤਾਂ ਦੇ ਇਕੱਲੇ ਇਕੱਲੇ ਦਰਖਤ ਦਾ ਨਾਂ ਵੀ ਕਲਗੀਧਰ ਜੀ ਸਿੱਖਾਂ ਨੂੰ ਦੱਸਦੇ ਜਾ ਰਹੇ ਨੇ।
ਬਿਨਾ ਪੰਕ ਤੇ ਚਾਰ ਪਰਵਾਹੂ,
ਪਾਣੀ ਬੜਾ ਨਿਰਮਲ ਜਮਨਾ ਵਿੱਚ, ਚਿੱਕੜ ਨਹੀਂ ਹੈ ਕਿਉਂਕਿ ਪਥਰੀਲੀ ਧਰਤੀ ਹੈ, ਪੱਥਰਾਂ ਵਿੱਚ ਪਾਣੀ ਹਮੇਸ਼ਾ ਸਾਫ ਹੀ ਵਗਦਾ। ਕਹਿੰਦੇ ਬੜਾ ਸੁੰਦਰ ਨਿਰਮਲ ਜਲ ਬਿਨਾਂ ਚਿੱਕੜ ਤੋਂ ਵਗ ਰਿਹਾ।
ਸ਼ਿਆਮਲ ਬਰਨ ਵੀ ਲੋਕਹਿ ਤਾਹੂ,
ਜਦੋਂ ਜਮਨਾ ਦੇ ਪਾਣੀ ਵੱਲ ਵੇਖੀਏ ਹੈ ਸਾਫ, ਪਰ ਜਦੋਂ ਨਜ਼ਰ ਮਾਰੀਏ ਤੇ ਕਾਲੇ ਰੰਗ ਦੀ ਭਾਰ ਨਜ਼ਰ ਆਉਂਦਾ, ਕਾਲੇ ਰੰਗ ਦਾ ਪਾਣੀ ਨਜ਼ਰ ਆਉਂਦਾ ਹੈ।
ਨਗਰ ਪਾਵਟਾ ਤੱਟ ਪਰ ਜਾ ਕੇ,
ਚਲਦਿਆਂ ਚਲਦਿਆਂ ਕਲਗੀਧਰ ਜੀ ਪਾਉਂਟਾ ਸਾਹਿਬ ਨਗਰ ਜਿੱਥੇ ਵਸਾਇਆ ਜਮਨਾ ਦੇ ਕੰਢੇ, ਉੱਥੇ ਆ ਗਏ ਕਿਸ਼ਤੀ ਚ।
ਆਵਤ ਚਲੇ ਨੀਰ ਪਰ ਤਾਂ ਕੇ,
ਪਾਣੀ ਦੇ ਉੱਤੇ ਹੀ ਕਿਸ਼ਤੀ ਤਰਦੀ ਆ ਰਹੀ ਹੈ।
ਤੀਰ ਤੀਰ ਪਰ ਹੈ ਡੁਰਿਆਏ,
ਸਤਿਗੁਰੂ ਜੀ ਦੇ ਜਿਹੜੇ ਘੋੜੇ ਸਨ ਸੇਵਕਾਂ ਦੇ, ਉਹ ਕਿਨਾਰੇ ਕਿਨਾਰੇ ਜਿਹੜੇ ਹੋਰ ਸੇਵਾਦਾਰ ਨੇ ਉਹ ਘੋੜਿਆਂ ਨੂੰ ਨਾਲ ਨਾਲ ਕਿਨਾਰੇ ਕਿਨਾਰੇ ਉਹ ਲੈ ਕੇ ਪਾਉਂਟਾ ਸਾਹਿਬ ਵੱਲ ਆ ਰਹੇ ਹਨ।
ਸਭ ਹਨ ਕੇ ਸੇਵਕ ਲੈ ਤਾਏ,
ਘੋੜਿਆਂ ਦੇ ਜਿਹੜੇ ਸੇਵਾਦਾਰ ਸਨ ਉਹ ਘੋੜਿਆਂ ਨੂੰ ਤੋਰ ਕੇ ਨਾਲ ਨਾਲ ਕਿਨਾਰੇ ਕਿਨਾਰੇ ਲੈ ਕੇ ਜਾ ਰਹੇ ਨੇ।
ਜਹਾਂ ਬੈਠਣ ਕੀ ਰੁਚਰ ਸਥਾਈ,
ਜਿੱਥੇ ਕਲਗੀਧਰ ਜੀ ਦੇ ਬੈਠਣ ਦੀ ਸੋਹਣੀ ਥਾਂ ਹੈ।
ਸਿਲਾ ਵਿਸਾਲ ਭਰੀ ਤੱਟ ਛਾਈ,
ਜਿੱਥੇ ਅੱਜ ਕੱਲ ਗੁਰਦੁਆਰਾ ਕਵੀ ਦਰਬਾਰ ਹੁਣ ਤਾਂ ਉੱਪਰ ਲੈ ਗਏ। ਖਾਲਸਾ ਜੀ ਜਿਹੜਾ ਨਵੀਨੀਕਰਨ ਹੋਇਆ ਨਾ ਗੁਰੂ ਘਰਾਂ ਦਾ, ਨਵੀਨੀਕਰਨ ਨੇ ਸਾਡਾ ਬਹੁਤ ਕੁਝ ਉਜਾੜ ਕੇ ਤਬਾਹ ਕੀਤਾ ਸਾਡਾ ਇਤਿਹਾਸ। ਇਹ ਗੱਲ ਕਹਿਣ ਤੋਂ ਮੈਂ ਗੁਰੇਜ਼ ਨਹੀਂ ਕਰਾਂਗਾ। ਕਈਆਂ ਨੂੰ ਜਿਹੜੇ ਸੇਵਾਵਾਂ ਕਰਦੇ ਨਵੀਨੀਕਰਨ ਵਾਲੇ, ਉਹਨਾਂ ਨੂੰ ਇਸ ਗੱਲ ਦਾ ਗੁੱਸਾ ਲੱਗੇਗਾ, ਪਰ ਕਿਸੇ ਦੇ ਗੋਡੇ ਵੱਜੇ ਗਿੱਟੇ ਵੱਜੇ ਕਹਿਣੀ ਪੈਣੀ। ਨਵੀਨੀਕਰਨ ਦੇ ਨਾਮ ਤੇ ਸਾਡਾ ਬੜਾ ਪੁਰਾਣਾ ਇਤਿਹਾਸ ਤਬਾਹ ਕਰਕੇ ਰੱਖਤਾ। ਜਿਹੜਾ ਪੁਰਾਣਾ ਦਰਬਾਰ ਸੀ ਕਵੀ ਦਰਬਾਰ, ਉਹ ਬਿਲਕੁਲ ਥੱਲੇ ਜਮਨਾ ਦੇ ਕਿਨਾਰੇ ਸੀ, ਹੁਣ ਚੱਕ ਕੇ ਉੱਪਰ ਨੂੰ ਲੈ ਆਏ, ਨਵੀਂ ਇਮਾਰਤ ਬਣਾ ਦਿੱਤੀ ਹੈ। ਜਿੱਥੇ ਕਲਗੀਧਰ ਜੀ ਬਹਿੰਦੇ ਉਹ ਥੱਲੇ ਸੀ ਜਗ੍ਹਾ, ਉੱਥੇ ਸਿਲਾ ਸੀ, ਪੁਰਾਣੀਆਂ ਤਸਵੀਰਾਂ ਫੋਟੋਆਂ ਮਿਲਦੀਆਂ ਹਨ, ਤੇ ਥੱਲੇ ਉਹ ਸਾਰੀਆਂ ਇਤਿਹਾਸਕ ਥਾਵਾਂ ਸਨ। ਘੱਟੋ ਘੱਟ ਜਿਹੜੇ ਉਹ ਪੁਰਾਣੇ ਮੰਤ ਉਹਨਾਂ ਗੁਰੂ ਘਰਾਂ ਵਿੱਚ ਕਾਬਜ਼ ਸੀ, ਉਹਨਾਂ ਨੇ ਇਤਿਹਾਸ ਤਾਂ ਸਾਂਭਿਆ ਸੀ, ਉਹਨਾਂ ਮੰਤਾਂ ਨੂੰ ਕੱਢਿਆ ਠੀਕ ਕੀਤਾ, ਪਰ ਜਦੋਂ ਉੱਥੋਂ ਇਤਿਹਾਸ ਵੀ ਖਤਮ ਕਰਤਾ, ਕੀ ਇਹ ਠੀਕ ਕੀਤਾ? ਇਹ ਵੀ ਤਾਂ ਗਲਤ ਸੀ। ਪਰ ਗਲਤ ਨੂੰ ਕੋਈ ਗਲਤ ਆਖਦਾ ਨਹੀਂ, ਇਹੋ ਜਿਹਾ ਵਰਤਾਰਾ ਹੈ। ਅੱਖਾਂ ਮੀਚ ਕੇ ਸਾਰੇ ਵੇਖੀ ਵੀ ਜਾਂਦੇ ਆ, ਨਾਲੇ ਅੱਖਾਂ ਵੀ ਮੀਚੀ ਜਾਂਦੇ। ਸਾਡਾ ਕੀ ਵਾਹ ਵਾਸਤਾ, ਜਿਹੜਾ ਕੋਈ ਇਤਿਹਾਸ ਖਤਮ ਕਰਦਾ ਕਰੀ ਜਾਵੇ, ਸਾਨੂੰ ਕੀ ਲੋੜ ਹੈ ਜੀ ਅਸੀਂ ਕਿਸੇ ਨਾਲ ਜਾ ਕੇ ਲੜੀਏ ਭਿੜੀਏ। ਹਾਂ, ਜਦੋਂ ਸਾਡੇ ਘਰ ਦੀ ਕੋਈ ਜਗ੍ਹਾ ਤੋੜੇ ਪੰਨੇ, ਫਿਰ ਅਸੀਂ ਲੜਨ ਨੂੰ ਤਿਆਰ ਹਾਂ ਕਿ ਜਿਹੜੇ ਗੁਰੂ ਇਤਿਹਾਸਕ ਸਥਾਨ ਨੇ ਉਹ ਸਾਡੇ ਘਰ ਨਹੀਂ ਗਏ। ਸੁਚੇਤ ਹੋਣਾ ਪਵੇਗਾ, ਜਿਹੜੀਆਂ ਕੋਈ ਰਹਿ ਗਈਆਂ ਪੁਰਾਣੀਆਂ ਇਤਿਹਾਸਕ ਯਾਦਾਂ ਜਾਂ ਪੁਰਾਣੀਆਂ ਇਤਿਹਾਸਕ ਨਿਸ਼ਾਨੀਆਂ, ਹੁਣ ਉਹ ਸਾਂਭ ਲਓ, ਤਾਂ ਜੋ ਆਪਣੇ ਬੱਚਿਆਂ ਨੂੰ, ਅਗਲੀਆਂ ਪੀੜ੍ਹੀਆਂ ਨੂੰ 100-200 ਸਾਲ ਤਾਈਂ ਉਹਨਾਂ ਦੇ ਦਰਸ਼ਨ ਕਰ ਸਕਣ। ਕਲਗੀਧਰ ਜੀ ਜਿੱਥੇ ਆ ਕੇ ਬੈਠੇ ਜਮਨਾ ਦੇ ਕਿਨਾਰੇ, ਉਹ ਵੱਡੀ ਸਿਲਾ ਸੀ, ਵੱਡਾ ਇੱਕ ਪਹਾੜ ਦੀ ਸਿਲਾ ਸੀ, ਉੱਥੇ ਆ ਕੇ ਕਲਗੀਧਰ ਜੀ ਬੈਠ ਜਾਂਦੇ ਹਨ।
ਅਬ ਲੋ ਥਲ ਬਿਨ ਕਰਦਮ ਸੋ,
ਭਾਈ ਸਾਹਿਬ ਨੇ ਜਦੋਂ ਇਹ ਕਥਾ ਲਿਖੀ, ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਵੇਖ ਕੇ ਆਇਆ, ਕਹਿੰਦੇ ਹੁਣ ਵੀ ਉਹ ਜਗ੍ਹਾ ਬੜੀ ਸੁੰਦਰ ਹੈ ਤੇ ਚਿੱਕੜ ਤੋਂ ਬਿਨਾਂ, ਉੱਥੇ ਕੋਈ ਕਰਦਮ ਚਿੱਕੜ ਨਹੀਂ, ਬੜੀ ਸਾਫ਼ ਸੁਥਰੀ ਜਗ੍ਹਾ, ਜਮਨਾ ਦੇ ਕਿਨਾਰੇ ਤੇ ਉਹ ਸਿਲਾ ਹੈ।
ਦੇਖੀਅਤ ਹੈ ਸੁੰਦਰ ਤੱਟ ਦੋ,
ਉੱਥੋਂ ਦੋਵੇਂ ਕਿਨਾਰੇ ਨਜ਼ਰ ਆਉਂਦੇ, ਉਰਲਾ ਕਿਨਾਰਾ ਵੀ ਦਿਸਦਾ ਜਮਨਾ ਦਾ ਤੇ ਪਾਰਲਾ ਕਿਨਾਰਾ ਵੀ ਦਿਸਦਾ ਹੈ।
ਕਰੀ ਖਰੀ ਤਰਨੀ ਤੇ ਆਏ,
ਉੱਥੇ ਆ ਕੇ ਕਲਗੀਧਰ ਜੀ ਦੀ ਕਿਸ਼ਤੀ ਖੜੀ ਹੈ।
ਸ਼੍ਰੀ ਗੋਬਿੰਦ ਸਿੰਘ ਉਤਰੇ ਰਾਏ,
ਬਾਜਾਂ ਵਾਲੇ ਸਤਿਗੁਰੂ ਜੀ ਕਿਸ਼ਤੀ ਤੋਂ ਉਤਰ ਕੇ ਕਿਨਾਰੇ ਤੇ ਆਏ।
ਖਾਨ ਪਾਨ ਕਰ ਨਿਸਾ ਬਿਤਾਈ,
ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕ ਕੇ ਗੁਰਦੇਵ ਨੇ ਰਾਤ ਬਤੀਤ ਕੀਤੀ।
ਜਾਗੇ ਪ੍ਰਭ ਪ੍ਰਭਾਤ ਹੋਏ ਆਏ,
ਅਗਲੇ ਦਿਨ ਜਾਗੇ ਉੱਠੇ, ਸੋਚ ਸ਼ਨਾਨ ਕੀਤਾ,
ਸੋਚ ਸ਼ਨਾਨ ਠਾਨ ਗੁਰਪੂਰੇ,
ਸੋਚ ਸ਼ਨਾਨ ਕਰਕੇ ਆਪਣੇ ਧਿਆਨ ਪਰਾਇਣ ਹੋਏ,
ਕਵਿਤਾ ਕਰਨ ਲੱਗੇ ਪ੍ਰਭ ਰੂਰੇ।
ਉਸੇ ਕਵੀ ਦਰਬਾਰ ਵਾਲੇ ਸਥਾਨ ਤੇ ਬਹਿ ਕੇ ਫਿਰ ਕਲਗੀਧਰ ਜੀ ਜਮਨਾ ਦੇ ਕੰਢੇ ਬਾਣੀ ਰਚਦੇ, जाप साहब पढ़ते हो, जाप साहब उत्थे बैठ के रचिया। अकाल उस्तत साहब जी की अबरत बाणी, वह भी गुरदेव दे पौंटा साहब की धरती ते जमुना के किनारे बह के रची कवि दरबार वाले स्थान ते। इनू कवि दरबार तां कहिंदे, सतगुरु आप भी कविता रचदे सी इत्थे बह के, भाई मनी सिंह जी लिखदे सी। और जन्ने महाराज जी दे कवि सी वह भी इत्थे आ के कवितावां सुणाउंदे सी। कवि दरबार लगदा सी तां ही स्थान दा नाम गुरद्वारा कवि दरबार साहब है। कलगीधर जी उत्थे बह के बाणी रचदे, अकाल उस्तत बाणी दी रचना इत्थे कीती। महापुरख दसदे है कि एक दिन माता गुजरी जी ने कलगीधर जी नूं बेनती कीती, महाराज आप जी दे पिता गुरदेव नौवें पातशाह ने मैनू बचन कहे सन कि तुसीं अपने पोतरियां दे दर्शन करोगे। ते साहब जी आप जी दी शादी नूं बहुत साल हो गए हन, ते आप जी दे घर हाले संतान नहीं होई, मेरा चित करदा मैं गोद च पोतरा खड़ावां। कलगीधर जी ने बचन किया, माता जी तुहाडी इच्छा गुरु नानक साहब दे अधीन है, वह पूरी करनगे। उदों गुरदेव ने अकाल उस्तत बाणी की रचना की, अकाल पुरख की रक्षा हमना, सर्वकाल जी की सदा रक्षा हमना, सर्वलोह जी की सदा रक्षा हमना, आगे लिखारी के दस्तखत। वो अपने दस्तखत करके गुरदेव ने बाणी रची, प्रणवो आदि एकंकारा जल थल महियल कियो बसारा। वो बाणी जिहदे विचों आप जी सवैये नितनेम की बाणी च रोज पढ़दे हो, सराबक शुद्ध समूह सिधान के देख फिरो कर जोग जती के। यह सवैये भी अकाल उस्तत बाणी का हिस्सा है। ये बाणी रच के गुरदेव ने धन माता सुंदरी जी नूं आग्या कीती कि बाणी दा तुसी जाप जपो। माता सुंदरी जी ने समर्थमई बाणी दा जाप जपया, साहब जी दी दया वरती, माता सुंदरी जी दे उदर तों पौंटा साहब दी धरती ते सब तों वड्डे साहबजादे साहबजादा बाबा अजीत सिंह साहब जी दा जन्म होया।
सत श्री अकाल।
ऐसी ये महान तेजस्वी बाणी गुरदेव ने इत्थे रची। फिर पातशाह ने कृष्णा अवतार, प्रथम श्री कृष्णा अवतारु, कृष्णा अवतार की जड़ी बाणी श्री दसम ग्रंथ साहब च गुरदेव ने सब तो पहला जाप साहब, फिर अकाल उस्तत, बचित्र नाटक, चंडी चरित्र पहला दूजा, ज्ञान प्रबोध, फिर पातशाह ने 24 अवतारां दी कथा लिखी। रामा अवतार ते कृष्णा अवतार, जेडे कृष्णा अवतार दी बाणी सब तो विस्थार सहित लिखी। भगवान कृष्ण जी दे जेडे जेडे चोज सन, वह छंदां विच, कवितां च, सवैयां च, दोहरियां च, तोटकां विच, चरपटां च, रसावल छंदां च, रुआमल छंदां च, महाराज जी ने सैकड़े प्रकार दे छंद जेडे ने वह श्री दसम ग्रंथ साहब जी की बाणी च रचे हैं, सैकड़े प्रकार के छंद। जदों रामा अवतार पढ़िए, रामा अवतार विच पातशाह ने बेअंत प्रकार के छंदा का सब तो वध छंद प्रकार जेड़े ने वह रामा अवतार विच आउंदे हैं। तो कृष्णा अवतार की पावन बाणी कलगीधर पातशाह ने उत्थे कवि दरबार पौंटा साहब जमुना के किनारे बह के रची। महापुरख दसदे जदों अकाल उस्तत साहब की बाणी रची, पातशाह ने जदों बचन उचारण किते, जल सतोही, थल सतोही, नद सतोही, नदे सतोही, बिरछ सतोही, पत सतोही, ते कहिंदिआं कहिंदिआं गुरदेव जी की सुरत टिक गई, तूही 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 दे जाप विच कहिंदे 16 पत्रे भर गए लिखदिआं लिखदिआं भाई मनी सिंह कोल। सुरत इहो जी जुड़ी। कलगीधर जी पातशाह कहण लगे, भाई मनी सिंह जी 16 वेरी रख लो, बाकी गुप्त कर दे। 16 वेरी तूही तूही दा जाप आउंदा अकाल उस्तत दी बाणी विच। इहो जी ब्रह्माकार बिरती च सतगुरां ने बाणी रची। कृष्णा अवतार दी पावन बाणी भी इत्थे बैठ के रचे।
प्रथम है श्री कृष्णा अवतारु,
सब तो पहला इत्थे कृष्णा अवतार रचिया।
छंद सवैये करत उचारू,
जेदे च बहुत प्रकार दे छंद, बहुत प्रकार दे सवैये गरीब नवाज पातशाह ने कृष्णा अवतार बाणी च रचे। बड़े बड़े सुंदर बारह माह दी बाणी भी सतगुरु जी ने दो बारह माह कृष्णा अवतार विच रचे ने। जिवें श्री गुरु ग्रंथ साहिब च दो बारह माह आउंदे हन, पहला बारह माह माझ है, दूसरा तुखारी राग विच गुरु नानक साहब दा बारह माह है। इसे तरह दसम ग्रंथ विच भी कृष्णा अवतार च गुरदेव ने दो वेरी बारह माह रचे हन। टसक्यो ना हीओ कसक्यो ना कसाई, बड़े सोहने छंद रचे कृष्णा अवतार दे।
रुचर रास मंडल बहु बरने,
जेदे च रास मंडल दा वर्णन कीता भगवान कृष्ण दे जन्म तो लैके उना दे समान तक दी सारी कथा, जन्म तो लैके जितनी भागवत दी कथा भगवान कृष्ण जी दे जन्म तो लैके जंगी प्रकरण, खास करके जेड़े जंग युद्ध दे प्रकरण ने भगवान कृष्ण ने जेड़े जंग युद्ध लड़े काल जमान नाल जरा सिंध नाल, उना जंग दे प्रसंगा ते कलगीधर जी ने खास करके ध्यान दे के उदा विस्थार कीता। जदों जंगा दा वर्णन करदे महाराज जी फिर वीर असी छंद गुरदेव दे अंदरों उतरदे चले जांदे ते पातशाह लिखाई जांदे, भाई मनी सिंह साहब जी लिखी जांदे। भाई बनी सिंह जी कलगीधर जी दे लिखारी सन। कलगीधर दे सचखंड जाण तो बाद भी दसम ग्रंथ साहब दी जिहड़ी पावन बीड़ है उह भाई मनी सिंह जी ने बन्नी सी तैयार कीती सी। तो कहिंदे बड़े बड़े सुंदर छंद सवैये सोहणी रास लीला रास मंडल उहदी रचना कलगीधर जी ने वर्णन कीते।
उपमान है उपमेय है करनेओ,
हां उपमान है उपमेय दा मतलब जेदी उपमा देईए वो उपमेय हुंदा, ते जेदी उपमा करिए उपमा उपमेय दो चीजां ने। उहदा वर्णन कलगीधर जी ने बड़े सुंदर ढंग नाल कीता है।
कर शनान बैठे तिस तीर,
कलगीधर जी नेता प्रति शनान करदे अमृत वेले साधना तो बाद संगत नू दर्शन दिंदे, फिर जमुना दे किनारे आके बैठ जांदे। जमुना दा बड़ा निर्मल प्रवाह वगदा, बड़ी शांति बड़ा टिकाव बनिया हुंदा। कलगीधर जी जमुना दे किनारे आके रोज बैठदे हन।
सिला संग खस चालत नीर,
जेड़ी पहाड़ दी सिला ते महाराज जी बैठदे ने, पानी जमुना दा उहदे नाल खह खह के लंघदा, बड़ा सुंदर जल जमुना दा उस सिला दे नाल खह के लंघदा है।
जाम दिवस जब ले चढ़ आवे,
जदों तक एक पैर दिन चढ़ आउंदा। कई वेरी महाराज जी संगत नूं नहीं मिलदे भी इकट्ठा ही दर्शन देंगे शाम दे समय, सवेरे पातशाह जी एक पैर ताई यानी कि 6-7 बजे दे नेड़े आ जांदे, तकरीबन 9 बजे तक 3-4 घंटे महाराज जी जमुना दे किनारे कवि दरबार वाले स्थान ते अडोल बैठे रहिंदे ते कविता रची जांदे।
रहै एकाकी गिरा बनावे,
एकांत विच बैठ के बाणी रचदे। कलगीधर पातशाह एकांत च बैठ के, क्योंकि छंद बनाने हन, जे संगत आवे जावेगी उहनां दे आउंदिआं जांदिआं, क्योंकि जदों छंद लिखणे हुंदे है सवैया लिखणा है चौपाई लिखणी है, उहदे छंदा दा छंद शास्त्र जेड़ा पढ़िए गुरछंद दिवाकर भाई कान सिंह नाभा जी ने लिखिया कि किन्ने ख्याल रखने पैंदे भी कित्थे दीर्घ मात्रा आवेगी कित्थे लघु मात्रा आवेगी छंद दी, उहदा भार कित्थे पूरा होवेगा, तुकांत किवें रलेगा। बड़ी सूखम खेड है कविता रचनी, कोई सुखाला काम थोड़ी हुंदा। फिर सतगुरु जी दे अंदर तां उतरदी है कविता, महाराज जी दे हिरदे विच उतरी है बाणी, ते बड़े एकांत विच जिवें गुरु अर्जन देव साहब ने भी एकांत वाली थां लभ के गुरुद्वारा रामसर साहब वाले स्थान ते बाणी लिखाई, ते संगत नूं हुक्म कीता सी भी इत्थे किसे ने नहीं आउणा, असीं शाम नूं आ के दरबार साहब सारी संगत नूं दर्शन देंगे, इत्थे नहीं आउणा क्योंकि आवाजाई विच ध्यान जिहड़ा उह विघन पैंदा, सुरत जिहड़ी एकाग्र होई हुंदी है। ਤੋ ਕਲਗੀਧਰ ਜੀ ਨੇ ਬੜੀ ਇਕਾਗਰਤਾ ਨਾਲ ਬੈਠ ਕੇ ਇੱਥੇ ਬਾਣੀ ਦੀ ਰਚਨਾ ਕਰ ਲੈ।
ਨੈ ਕਿਸ ਹੂੰ ਕੋ ਦਰਸ਼ਨ ਹੋਏ,
ਤਕਰੀਬਨ ਇੱਕ ਪਹਿਰ ਤੱਕ ਸਤਿਗੁਰੂ ਜੀ ਦੇ ਕੋਈ ਦਰਸ਼ਨ ਨਹੀਂ ਸੀ ਕਰ ਸਕਦਾ। ਮਹਾਰਾਜ ਬਾਣੀ ਰਚਦੇ ਭਾਈ ਮਨੀ ਸਿੰਘ ਜੀ ਸ਼ਾਂਤ ਹੋ ਕੇ ਕੋਲ ਲਿਖੀ ਜਾਂਦੇ, ਉਹ ਵੀ ਕੁਝ ਬੋਲਦੇ ਨਹੀਂ ਸੀ। ਜਿਵੇਂ ਕਲਗੀਧਰ ਜੀ ਨੇ ਬੋਲਣਾ ਉਹਨਾਂ ਨੇ ਲਿਖ ਲੈਣਾ। ਇਸ ਤਰ੍ਹਾਂ ਬਾਣੀ ਮਹਾਰਾਜ ਜੀ ਲਿਖਾਈ ਜਾਂਦੇ ਹਨ।
ਦੂਰ ਦੂਰ ਰਹੇ ਥਿਰ ਸਭ ਕੋਏ,
ਬਾਕੀ ਜਿੰਨੀ ਸੰਗਤ ਆ ਉਹ ਦੂਰ ਟਿਕੀ ਰਹਿੰਦੀ, ਨੇੜੇ ਨਹੀਂ ਆਉਂਦੇ, ਮਹਾਰਾਜ ਜੀ ਦੀ ਆਗਿਆ ਨਹੀਂ ਹੈ। ਜਮਨਾ ਦੇ ਕਿਨਾਰੇ ਕੱਲੇ ਕਲਗੀਧਰ ਜੀ ਜਾਂ ਭਾਈ ਮਨੀ ਸਿੰਘ ਜੀ ਬੈਠੇ ਰਹਿੰਦੇ ਹਨ।
ਮਨ ਟਿਕਾਏ ਪਰ ਬਾਣੀ ਰਚੈ,
ਮਨ ਟਿਕਾ ਕੇ ਪੂਰਨ ਤੌਰ ਤੇ ਗੁਰਦੇਵ ਜੀ ਬੜੀ ਸ੍ਰੇਸ਼ਟ ਬਾਣੀ, ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਗੁਰਬਾਣੀ ਹੈ ਖਾਲਸਾ ਜੀ। ਜਿੰਨਾ ਅਦਬ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕਰਦੇ ਹਾਂ ਓਨਾ ਹੀ ਜਾਪ ਸਾਹਿਬ ਦਾ ਵੀ ਕਰਦੇ ਹਾਂ, ਜਿੰਨਾ ਜਪਜੀ ਸਾਹਿਬ ਦਾ ਅਦਬ ਹੈ, ਕਿਉਂਕਿ ਪੰਜਾਂ ਬਾਣੀਆਂ ਦੇ ਵਿੱਚ ਜਦੋਂ ਖੰਡੇ ਦੀ ਪੌਲ ਤੇ ਜਪਜੀ ਸਾਹਿਬ ਪੜਿਆ ਜਾਂਦਾ ਉਸੇ ਤਰੀਕੇ ਨਾਲ ਜਾਪ ਸਾਹਿਬ ਵੀ ਪੜ੍ਹਦੇ ਹਾਂ ਨਾ। ਸਵਈਏ ਚੋਪਈ ਤਿੰਨ ਬਾਣੀਆਂ ਮਹਾਰਾਜ ਦਸਵੇਂ ਪਾਤਸ਼ਾਹ ਦੀਆਂ ਨੇ, ਦੋ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਨੇ, ਜਪਜੀ ਸਾਹਿਬ ਆਨੰਦ ਸਾਹਿਬ। ਤੋ ਇਹ ਬਾਣੀ ਹੈ ਪਾਕ ਪਵਿੱਤਰ ਬਾਣੀ। ਅੱਜ ਕੱਲ੍ਹ ਮਨਮੁਖ ਲੋਕ, ਸਾਕਤ ਦੁਰਜਨ ਲੋਕ ਸਤਿਗੁਰਾਂ ਦੀ ਬਾਣੀ ਦੇ ਬਾਬਤ ਖਰੇ ਕਿਹੋ ਕਿਹੋ ਜੀ ਭੱਦੀ ਸ਼ਬਦਾਵਲੀ ਵਰਤਦੇ। 200 ਸਾਲ ਪਹਿਲਾਂ ਜਿਹੜੇ ਮਹਾਂਪੁਰਖ ਕਥਾ ਲਿਖ ਰਹੇ ਹੈ ਜਾਂ ਹੋਰ ਵੀ ਪ੍ਰਮਾਣਿਕ ਗ੍ਰੰਥ ਨੇ, ਸੂਰਜ ਪ੍ਰਕਾਸ਼ ਤੋਂ ਵੀ ਪਹਿਲਾਂ ਗ੍ਰੰਥ ਨੇ ਜਿਨ੍ਹਾਂ ਵਿੱਚ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਹਵਾਲਾ ਆਉਂਦਾ। ਕੇਸਰ ਸਿੰਘ ਛਿੱਬਰ ਨੇ ਜੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਤੋਂ ਕੁਝ ਸਮਾਂ ਬਾਅਦ ਹੀ ਹੋਏ, ਇਸੇ ਤਰ੍ਹਾਂ ਗੁਰਬਿਲਾਸਾਂ ਵਿੱਚ ਜਿਹੜੇ ਕਲਗੀਧਰ ਜੀ ਦੇ ਕਵੀਆਂ ਵਿੱਚੋਂ ਕਵੀ ਸੈਨਾਪਤੀ ਜੀ 52 ਕਵੀਆਂ 'ਚ ਉਹ ਵੀ ਮਹਾਰਾਜ ਜੀ ਦੀ ਬਾਣੀ ਬਾਰੇ ਦੱਸਦੇ, ਦਸਮ ਗ੍ਰੰਥ ਸਾਹਿਬ ਦੀ ਬਾਣੀ ਬਾਰੇ। ਪਤਾ ਨਹੀਂ ਇਹ ਕਿਉਂ ਬੇਮਮੂਲੀ ਵਿਵਾਦ ਖੜੇ ਕਰਕੇ ਸੰਗਤ ਨੂੰ ਗੁੰਮਰਾਹ ਕਰਦੇ ਹਨ। ਤੋ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਹੀ ਨਹੀਂ ਸੀ ਸਤਿਗੁਰਾਂ ਦੀ ਬਾਣੀ ਦਾ, ਪੁਰਾਤਨ ਗੁਰਸਿੱਖਾਂ ਦਾ, ਸਾਡਾ ਨਿਤਨੇਮ ਅੱਜ ਦਾ ਥੋੜ੍ਹੀ ਹੈ, ਸੈਂਕੜੇ ਸਾਲਾਂ ਤੋਂ ਉਸੇ ਤਰ੍ਹਾਂ ਹੀ ਚੱਲਦਾ। ਸ਼ਾਮ ਨੂੰ ਰਹਿ ਰਾਸ ਪੜ੍ਹਦੇ ਹਾਂ, ਕੁਝ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨੇ, ਕੁਝ ਦਸਮ ਗ੍ਰੰਥ ਸਾਹਿਬ ਦੀ ਬਾਣੀ, ਚੋਪਈ ਸਾਹਿਬ ਦਸਵੇਂ ਪਾਤਸ਼ਾਹ ਦੀ ਬਾਣੀ ਪੜ੍ਹਦੇ, ਕੋਈ ਫਰਕ ਹੀ ਨਹੀਂ ਸੀ ਪੁਰਾਤਨ ਸਿੱਖਾਂ ਦੀ ਦ੍ਰਿਸ਼ਟੀ 'ਚ। ਭੇਦਵਾਦੀ ਬਿਰਤੀ ਇਹਨਾਂ ਨੇ ਬਣਾਈ। ਫਿਰ ਸਵਾਲ ਕਰਦੇ ਆ ਵੀ ਦਸਮ ਗ੍ਰੰਥ ਜੇ ਬਾਣੀ ਗੁਰੂ ਸਾਹਿਬ ਦੀ ਹੈ ਤਾਂ ਉਹਨਾਂ ਨੇ ਜੇ ਨੌਵੇਂ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਤਾਂ ਆਪਣੀ ਵੀ ਲਿਖ ਦਿੰਦੇ, ਕਿਉਂ ਨਹੀਂ ਲਿਖੀ? ਇਹ ਤਾਂ ਉਹ ਗੱਲ ਹੋਈ ਵੀ ਹਰਿਮੰਦਰ ਸਾਹਿਬ ਤਾਂ ਪਹਿਲਾਂ ਬਣਿਆ ਸੀ, ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਕਿਉਂ ਬਣਾਇਆ? ਕਦੇ ਸਵਾਲ ਕੀਤਾ? ਹਰਿਮੰਦਰ ਸਾਹਿਬ ਬਣਿਆ ਹੋਇਆ ਸੀ, ਕੱਲ ਗੁਰੂ ਹਰਗੋਬਿੰਦ ਸਾਹਿਬ ਨੂੰ ਅਕਾਲ ਤਖ਼ਤ ਸਾਹਿਬ ਬਣਾਉਣ ਦੀ ਕੀ ਲੋੜ ਸੀ? ਹਰਿਮੰਦਰ ਸਾਹਿਬ ਵੀ ਤਖ਼ਤ ਬਣਾ ਲੈਂਦੇ ਗੁਰੂ ਸਨ, ਪਰ ਅਕਾਲ ਤਖ਼ਤ ਸਾਹਿਬ ਦੀ ਖੇਡ ਉੱਥੇ ਵਰਤਣੀ ਸੀ ਜਿਹੜੀ ਉੱਥੇ ਵਰਤਣੀ ਸੀ। ਹਰਿਮੰਦਰ ਸਾਹਿਬ ਭਗਤੀ ਦਾ ਕੇਂਦਰ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਗਤੀ ਭਾਵਨਾ ਨਾਲ ਭਰੇ ਮਹਾਨ ਗ੍ਰੰਥ ਨੇ, ਦਸਵੇਂ ਪਾਤਸ਼ਾਹ ਨੇ ਦਸਮ ਗ੍ਰੰਥ ਸ਼ਕਤੀ ਦਾ ਕੇਂਦਰ। ਅਕਾਲ ਤਖ਼ਤ ਸਾਹਿਬ ਸਾਡੀ ਸ਼ਕਤੀ ਦਾ ਪ੍ਰਤੀਕ ਹੈ, ਸਾਡੀ ਰਾਜਸੀ ਸੱਤਾ ਮੀਰੀ ਪੀਰੀ ਦਾ ਸੰਕਲਪ ਉੱਥੋਂ ਦ੍ਰਿੜ ਹੁੰਦਾ। ਇਸ ਕਰਕੇ ਕਲਗੀਧਰ ਜੀ ਨੇ ਆਪਣੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤੀ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਗੁਰੂ ਕੀ ਬਾਣੀ ਨਹੀਂ, ਸਤਿਗੁਰਾਂ ਦੀ ਬਾਣੀ ਹੈ। ਤੋ ਪਾਤਸ਼ਾਹ ਨੇ ਬਹੁਤ ਸਾਰੇ ਛੰਦ ਮਨ ਟਿਕਾ ਕੇ ਉੱਥੇ ਬੈਠ ਕੇ ਰਚੇ, ਬਰ ਬਾਣੀ ਰਚੈ, ਬਰ ਮਤਲਬ ਹੁੰਦਾ ਸ੍ਰੇਸ਼ਟ ਬਾਣੀ, ਕਲਗੀਧਰ ਜੀ ਬੈਠ ਕੇ ਰਚਦੇ ਹਨ।
ਕ੍ਰਿਸ਼ਨ ਬਿਲਾਸ ਆਦਿਕ ਵਿਦ ਸਚੈ,
ਭਗਵਾਨ ਕ੍ਰਿਸ਼ਨ ਜੀ ਦੇ ਬਹੁਤ ਸਾਰੇ ਬਿਲਾਸ ਕ੍ਰਿਸ਼ਨਾ ਅਵਤਾਰ ਦੇ ਵਿੱਚ ਲਿਖੇ।
ਆਦ ਰਾਧਿਕਾ ਗੋਪੀ ਬ੍ਰਿੰਦ,
ਰਾਧਿਕਾ ਤੇ ਬਹੁਤ ਸਾਰੀਆਂ ਗੋਪੀਆਂ ਸੱਤਿਆਭਾਮਾ, ਉਹਨਾਂ ਸਾਰਿਆਂ ਦੀਆਂ ਕਥਾਵਾਂ ਗੁਰਦੇਵ ਨੇ ਸੋਹਣੇ ਬ੍ਰਿਜ ਭਾਸ਼ਾ ਵਿੱਚ, ਦਸਮ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਮੂਲ ਬਾਣੀ ਬ੍ਰਿਜ ਭਾਸ਼ਾ, ਹਾਲਾਂਕਿ ਉਹਦੇ 'ਚ ਸੰਸਕ੍ਰਿਤ ਦੇ ਛੰਦ ਵੀ ਨੇ, ਫਾਰਸੀ ਦੇ ਵੀ ਨੇ, ਪਰ ਮੂਲ ਰੂਪ ਵਿੱਚ ਜਿਹੜੀ ਭਾਸ਼ਾ ਹੈ ਉਹ ਬ੍ਰਿਜ ਭਾਸ਼ਾ ਹੈ। ਤੋ ਬ੍ਰਿਜ ਭਾਸ਼ਾ ਵਿੱਚ ਗੁਰਦੇਵ ਨੇ ਹੋਰ ਸਾਰੀਆਂ ਬਹੁਤ ਸਾਰੀਆਂ ਗੋਪੀਆਂ ਦਾ ਵਰਣਨ ਉਹ ਵੀ ਸਤਿਗੁਰੂ ਕਲਗੀਧਰ ਜੀ ਨੇ ਕ੍ਰਿਸ਼ਨ ਅਵਤਾਰ ਬਾਣੀ ਵਿੱਚ ਕੀਤਾ। ਖੜਗ ਸਿੰਘ ਦਾ ਯੁੱਧ, ਉਹ ਭਾਰਤੀ ਸਾਹਿਤ ਵਿੱਚ ਭਗਵਾਨ ਕ੍ਰਿਸ਼ਨ ਦੇ ਜੀਵਨ ਵਿੱਚ ਕਿਤੇ ਨਹੀਂ ਆਉਂਦਾ। ਖੜਗ ਸਿੰਘ ਦਾ ਯੁੱਧ ਕੇਵਲ ਕਲਗੀਧਰ ਜੀ ਨੇ ਲਿਖਿਆ ਦਸਮ ਗ੍ਰੰਥ, ਔਰ ਇਹੋ ਜਿਹੇ ਕਮਾਲ ਦਾ ਯੁੱਧ ਹੈ ਖੜਗ ਸਿੰਘ ਦਾ ਯੁੱਧ ਕਿ ਖੜਗ ਸਿੰਘ ਭਗਵਾਨ ਕ੍ਰਿਸ਼ਨ ਜੀ ਨਾਲ ਲੜਨ ਆਉਂਦਾ, एक बारी नहीं कई बारी भगवान कृष्ण नूं फड़ के छड़ दिंदा ते छड़ के कहिंदा कृष्ण जी तू मैनू सोहना इन्ना लगता भी मेरा चेत नहीं करता तेनू महारा एडा योधा सी खड़ग सिंह कई बारी फड़ के छड़िया। वह खड़ग सिंह दे युद्ध की कल्पना जां इउं कह लो रचना केवल कलगीधर जी दे अंदर उतरी ते महाराज जी ने रची। वह बड़ी कमाल की रचना खड़ग सिंह दा युद्ध। वह कलगीधर जी ने श्री दसम ग्रंथ साहब विच कृष्ण अवतार च रचिया। बहुत सारे सुंदर काल जमान का प्रसंग जरा सिंह नाल जंग होया। 17 बेरी आया फौज लैके चढ़ के जरा सिंह भगवान कृष्ण ते 17 बेरी उन्हूं हरा के मोड़िया। जदों जांदा ये वापस तुरन लगते तो बलराम कहिंदा कृष्ण जी आपां कित्थे चले आ। उन्हें फिर आ जाना चढ़ के उन्हूं मार दे नहीं तुसीं जरा सिंह नूं भी उन्हूं मलेच्छ नूं एक बेरी मार दिओ मुड़ के चढ़ के ना आवे भी आपां घर की लैण जाना वह आवण वाला दुबारा फिर लड़ के ही चलांगे। भगवान कृष्ण जी कहिंदे बलराम जरा सिंह नूं तां छड़दे आ भी वह मलेच्छां नूं कट्ठे करके लै आउंदा आपां कल्ला कल्ला लभांगे वह आपे कट्ठे करके लै आउंदा सारे ते आपां फिर उन्हूं मार दिंदे आ उन्हूं छड़ दिंदे आ फिर मलेच्छ कट्ठे करके लै आउंदा आपां नूं थां थां जाके कित्थे कित्थे लभदे फिरांगे जंग दे मैदान च कट्ठे आ जांदे कट्ठियां नूं मार दिंदे आ। कलगीधर पातशाह जी महाराज जदों चमकौर दे जंग दे विच तीर चला के सर्वनाश करन लगे तां भाई दया सिंह जी कहण लगे पातशाह जे सारे मार दिओगे ते आउण वाले समें च होर जिहड़े मलेच इह जाणगे बच के ते उहनां नूं लिआउणगे होरां नूं चढ़ा के ते असीं मारांगे। इह इतिहास इस तरह कलगीधर पातशाह दे इतिहास विच वी दोहराया। तो बड़ी सुंदर रचना महाराज कलगीधर जी की कृष्ण अवतार बाणी की जिहदे च बड़े बड़े सूखम भाव जिहड़े गोपियां दे प्रसंग लिखे। असल विच गोपियां की ने कृष्ण कौन है कृष्ण गुरु खालसा जी साडा मन है गोपियां ने साडियां इंद्रियां मन चलांदा ना इंद्रियां नूं अखां मन कहिंदा अखां वेखदियां ने जे मन ना चाहुंदा होवे आपां कहिंदे यार मैं नहीं वेखणा पर इह कर दिओ कहिंदे क्यों नहीं कहिंदे मन नहीं करदा यानी कि मन चाहवे ते अखां वेखदियां ने मन चाहवे ते कन्न सुणदे ने जे मन ना चाहवे कन्न नहीं सुणदे। मन है कृष्ण इंद्रियां ने साडियां गोपियां और जिहड़ी साडी आत्मा है वह इन्हां दियां साक्षी जिवें पंज ज्ञान इंद्रियां ने पंज कर्म इंद्रियां 10 घोड़े ने। भगवान कृष्ण की एक तुसीं प्रतिमा वेखी होनी कुरुक्षेत्र लंघीए ना जदों GT रोड तो उत्थे एक ड्योढ़ी बनी हुई है उहदे उत्ते उह बनी हुई अगे घोड़े ने 10 रथ कृष्ण जी चला रहे ने ते पिछे अर्जन बैठा होया। दरअसल वो जेडे 10 घोड़े ने वह साडियां 10 इंद्रियां ने साडा जेड़ा मन है वह कृष्ण है ते साडी जेड़ी आत्मा वह अर्जन वह विच बैठी हुई है वह सवारी कर रही है। तो इस तरह की यह खेड़ है बड़ी सूक्ष्म जिवें महाराज भगत नामदेव जी ने कहा कृष्णा ते जनऊ हर हर ना चंती नाचना कृष्णा ते जनऊ हर हर ना चंती नाचना। उत्थे कृष्णा दा अर्थ है परमेश्वर नियंता प्रेरण वाला कहिंदे उह प्रेरदा साडियां इंद्रियां नूं। तो यह बड़ी सूक्ष्म खेड भी है। इहदे विच जदों कलगीधर जी की पावन बाणी कृष्ण अवतार पढ़ीए तो गुरदेव उन्हां सूक्ष्म भावां नूं लैंदे जिहड़ी आत्मा दे नाल जोड़दे है। ये बाहर दीआं क्रीड़ावां दे विच लोक उलझे फिरदे शंके करी जांदे असली खेड तां सतगुरु जी ने ब्रह्माकार बिरती का वर्णन ही किया। सतगुरु आप ब्रह्माकार बिरती च रहिंदे हन जिहड़ा सतगुरां नूं आराधेगा ध्यावेगा उही उस खेड नूं समझेगा। जिन्हें शंका ही करी जाणा उहनूं की समझ आउणी बई जिन्हें किंतु परंतु ही करी जाणा उहनूं नहीं समझ आउणी। जिहड़ा श्रद्धा भावना नाल पढ़ेगा उहनूं सतगुरु जी खेड समझा देणगे। गुरु घर विच धर्म की खेड श्रद्धा दे आस्था दे उत्ते टिकी हुई जे श्रद्धा नहीं तो धर्म नहीं है श्रद्धा उत्ते धर्म टिकदा धर्म दे पैर श्रद्धा ने जे धर्म दे पैर ही ना होणगे धर्म किवें टिकेगा। तो श्रद्धा दे पैरां ते धर्म टिकदा है। ਜਦੋਂ ਸ਼ਰਧਾ ਨਾਲ ਪੜ੍ਹਾਂਗੇ ਦਸਵੇਂ ਪਾਤਸ਼ਾਹ ਦੀ ਬਾਣੀ, ਫਿਰ ਸਮਝ ਆਉਂਦੀ ਹੈ ਕਿ ਕਲਗੀਧਰ ਜੀ ਨੇ ਕੈਸੀ ਸੁੰਦਰ ਰਚਨਾ ਰਚੀ ਹੈ। ਤੋ ਇਸ ਤਰ੍ਹਾਂ ਸਤਿਗੁਰੂ ਜੀ ਨੇ ਆਦਿ ਰਾਧਿਕਾ ਗੋਪੀ ਬ੍ਰਿੰਦ, ਰਾਧਿਕਾ ਆਦਿਕ ਗੋਪੀਆਂ ਦਾ ਵੀ ਪ੍ਰਸੰਗ ਲਿਖੇ ਹਨ।
300 ਮਿਲ ਜਿਮ ਕੀਨ ਆਨੰਦ,
ਜਿਵੇਂ ਜਿਵੇਂ ਭਗਵਾਨ ਕ੍ਰਿਸ਼ਨ ਜੀ ਉਹਨਾਂ ਤੋਂ ਵਿਛੜੇ ਜਾਂ ਉਹਨਾਂ ਨਾਲ ਰਾਸ ਲੀਲਾ ਕਰਦੇ, ਕਹਿੰਦੇ ਬਾਂਸਰੀ ਵਜਾਉਂਦੇ, ਬਾਂਸਰੀ ਦੀ ਧੁਨ ਨਾਲ ਕਿਵੇਂ ਮੋਹਿਤ ਹੋ ਜਾਂਦੀਆਂ ਗਊਆਂ ਮੱਝੀਆਂ ਸਾਰੀਆਂ, ਪਸ਼ੂ ਪੰਛੀ ਵੀ, ਉਹ ਸਾਰੇ ਪ੍ਰਸੰਗ ਵਰਣਨ ਕੀਤੇ ਹਨ।
ਵਰਨ ਹੈ ਸਤਿਗੁਰ ਪ੍ਰੇਮ ਲਗਾਏ,
ਕਲਗੀਧਰ ਜੀ ਬੜੇ ਪ੍ਰੇਮ ਦੇ ਨਾਲ ਇਹ ਸਾਰੇ ਛੰਦ ਲਿਖਦੇ ਵਰਣਨ ਕਰਦੇ ਹਨ।
ਹੁਣ ਤੁਕਾਂਤ ਮਹਿ ਪੈਂਤੀ ਪਾਏ,
ਫਿਰ ਪਾਤਸ਼ਾਹ ਨੇ ਕ੍ਰਿਸ਼ਨਾ ਅਵਤਾਰ ਚ 35 ਅੱਖਰੀ ਵੀ ਰਚੀ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਨੇ ਪੱਟੀ ਲਿਖੀ ਹੈ ਨਾ, ਇੱਥੋਂ ਸਪਸ਼ਟ ਹੁੰਦਾ ਕਿ ਜਿਹੜੇ ਦਸਮ ਗ੍ਰੰਥ ਸਾਹਿਬ ਲਿਖ ਰਹੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਵੀ ਜਾਣੂ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਸ਼ਬਦ ਮਹਾਰਾਜ ਜੀ ਨੇ ਵਿਆਖਿਆ ਨਹੀਂ ਕੀਤੀ, ਦਸਮ ਗ੍ਰੰਥ ਸਾਹਿਬ ਵਿੱਚ ਕਲਗੀਧਰ ਨੇ ਉਹਦੀ ਵਿਆਖਿਆ ਕੀਤੀ। ਜਦੋਂ ਪ੍ਰਹਿਲਾਦ ਜੀ ਦਾ ਪ੍ਰਸੰਗ ਪੜ੍ਹਦੇ ਹਾਂ ਰੋਜ਼ ਸਵੇਰੇ ਸ਼ਾਮੀ, ਉਹਦੀ ਵਿਆਖਿਆ ਦਸਮ ਗ੍ਰੰਥ 'ਚ ਮਹਾਰਾਜ ਨੇ ਵਿਸਥਾਰ ਨਾਲ ਕੀਤੀ ਹੈ। ਬਿਦਰ ਦੀ ਕਥਾ ਗੁਰਬਾਣੀ ਵਿੱਚ ਬਿਦਰ ਦਾ ਜ਼ਿਕਰ ਆਇਆ, ਸੁਦਾਮੇ ਦਾ ਜ਼ਿਕਰ ਆਇਆ, ਉਹਦਾ ਵਿਸਥਾਰ ਕਲਗੀਧਰ ਨੇ ਕ੍ਰਿਸ਼ਨਾ ਅਵਤਾਰ 'ਚ ਕੀਤਾ ਵੀ ਸੁਦਾਮਾ ਕੌਣ ਸੀ, ਬਿਦਰ ਕੌਣ ਸੀ, ਦੁਰਯੋਧਨ ਦੀਆਂ ਕੀ ਕਰਤੂਤਾਂ ਸੀ, ਦੁਰਯੋਧਨ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਆਇਆ, ਇਸੇ ਤਰ੍ਹਾਂ ਵਿਆਖਿਆ ਹੀ ਕੀਤੀ। ਤੋ 35 ਅੱਖਰੀ ਵੀ ਸਤਿਗੁਰੂ ਜੀ ਨੇ ਕ੍ਰਿਸ਼ਨਾ ਅਵਤਾਰ ਵਿੱਚ ਲਿਖੀ ਹੈ।
ਆਦਿਕ ਕਾਰ ਸੋ ਅੰਤਰ ਡਕਾਰ,
ਪ੍ਰਾਰੰਭ ਦੇ ਵਿੱਚ ਕੱਕੇ ਅੱਖਰ ਤੋਂ ਲੈ ਕੇ ਡਕਾਰ ੜਾੜੇ ਤਾਈ,
ਜੇ ਵਰਣ ਜਥਾ ਕ੍ਰਮ ਧਾਰ,
ਜਿਸ ਜਿਸ ਤਰ੍ਹਾਂ ਦਾ ਕੋਈ ਵਰਣ ਅੱਖਰ ਲਿਖਿਆ ਉਹਦੇ ਮੁਤਾਬਕ ਉਸੇ ਅੱਖਰ ਮੁਤਾਬਕ ਅੱਗੇ ਪੰਕਤੀਆਂ ਰਚੀਆਂ ਹਨ।
ਪਾਏ ਸਵੈਯਨ ਕੇ ਜੁਤ ਕ੍ਰਾਂਤ,
ਸਵੈਯਨ ਕੇ ਜੁਤ ਕ੍ਰਾਂਤ, ਸਵਈਆਂ ਦੇ ਸਹਿਤ ਮਹਾਰਾਜ ਜੀ ਨੇ ਵਿੱਚ ਆਪਣੀ ਸ਼ਕਤੀ ਪਾਈ ਉਸ ਬਾਣੀ 'ਚ। ਕਲਗੀਧਰ ਦੀ ਸ਼ਕਤੀ ਕਲਗੀਧਰ ਦੀ ਬਾਣੀ ਰਾਹੀਂ ਵਰਤਦੀ ਹੈ ਗੁਰੂ ਖਾਲਸਾ ਜੀ, ਇਸੇ ਕਰਕੇ ਸਾਨੂੰ ਤੋੜਦੇ ਆ ਕਲਗੀਧਰ ਦੀ ਬਾਣੀ ਨਾਲੋਂ, ਸ਼ੰਕਾ ਕਰਕੇ ਵੀ ਇਹ ਨਾ ਪੜ੍ਹਨ। ਜਦੋਂ ਦਸਵੇਂ ਪਾਤਸ਼ਾਹ ਦੀ ਬਾਣੀ ਨਾ ਪੜ੍ਹਨਗੇ ਤੇ ਦਸਵੇਂ ਪਾਤਸ਼ਾਹ ਦਾ ਸਿਧਾਂਤ ਇਹਨਾਂ ਦੀ ਸਮਝ 'ਚ ਨਹੀਂ ਆਵੇਗਾ, ਇਹ ਆਪਣੇ ਹੱਕ ਦੀ ਗੱਲ ਨਹੀਂ ਕਰਨਗੇ, ਨਪੁੰਸਕ ਜੇ ਬਣ ਕੇ ਤੁਰੇ ਫਿਰਨਗੇ। ਇਸੇ ਕਰਕੇ ਸ਼ੰਕਾ ਪੈਦਾ ਕੀਤਾ ਜਾਂਦਾ, ਕਰਾਇਆ ਜਾਂਦਾ, ਏਜੰਸੀਆਂ ਵੱਲੋਂ ਕਰਾਇਆ ਜਾਂਦਾ, ਉਹਨਾਂ ਦੇ ਬੰਦੇ ਕਰ ਰਹੇ ਆ ਧੜਾ ਧੜ। ਕਲਗੀਧਰ ਜੀ ਦੇ ਸਵਈਆਂ ਵਿੱਚ ਕਲਗੀਧਰ ਦੀ ਸ਼ਕਤੀ ਵਰਤਦੀ ਹੈ, ਕਲਗੀਧਰ ਦੀ ਬਾਣੀ ਵਿੱਚ ਕਲਗੀਧਰ ਦੀ ਕ੍ਰਾਂਤੀ ਵਰਤਦੀ ਹੈ।
ਪਾਠਕ ਸੁਮਤ ਲਖੈ ਬਖਿਆਤ,
ਜਿਹੜੇ ਪਾਠਕ ਨੇ ਗੁਰਬਾਣੀ ਪੜ੍ਹਨ ਵਾਲੇ ਉਹ ਜਾਣਦੇ ਨੇ ਕਿ ਕਲਗੀਧਰ ਜੀ ਦੀ ਬਾਣੀ ਦੀ ਕਲਾ ਕੀ ਹੈ।
ਇਤਿਹਾਦਿਕ ਕੀ ਬਹੁ ਚਤੁਰਾਈ,
ਇਤਿਹਾਦਿਕ ਬਹੁਤੇ ਸੋਹਣੇ ਛੰਦ ਮਹਾਰਾਜ ਜੀ ਸਿਆਣਪ ਨਾਲ ਰਚਦੇ,
ਸੁੰਦਰ ਕਵਿਤਾ ਕਰ ਕਰ ਪਾਈ,
ਬੜੀ ਸੋਹਣੀ ਕਵਿਤਾ ਕਰ ਕਰਕੇ ਲਿਖਦੇ ਪਾਤਸ਼ਾਹ ਲਿਖਾਉਂਦੇ।
ਚਲ ਖਸ ਚਲੈ ਸਿਲਾ ਕੇ ਸਾਥ,
ਕਹਿੰਦੇ ਪਾਣੀ ਸਿਲਾ ਦੇ ਨਾਲ ਨਾਲ ਖਹਿ ਕੇ ਚੱਲਦਾ ਹੈ,
ਤਾਂ ਬਿਰਾਜੈ ਸ਼੍ਰੀ ਜਗਨਨਾਥ,
ਉੱਥੇ ਕਵੀ ਦਰਬਾਰ ਵਾਲੇ ਅਸਥਾਨ ਤੇ ਜਗਤਨਾਥ ਬੈਠਦੇ ਹਨ।
ਕਾਤਕ ਮਾਸ ਸੁੰਦਰੀ ਰੁਤਮੈ,
ਕਹਿੰਦੇ ਕੱਤਕ ਦਾ ਮਹੀਨਾ, ਮੌਸਮ ਬੜਾ ਸੋਹਣਾ ਹੁੰਦਾ ਕੱਤਕ ਦੇ ਮਹੀਨੇ ਚ, ਸੁਹਾਵਣਾ ਤੇ ਬੜੀ ਸੁੰਦਰ ਰੁੱਤ ਹੈ। ਕਲਗੀਧਰ ਪਾਤਸ਼ਾਹ ਕੱਤਕ ਦੇ ਮਹੀਨੇ ਚ ਹੁਣ ਗੁਰਪੁਰਬ ਆ ਰਿਹਾ ਮਹਾਰਾਜ ਗੁਰੂ ਨਾਨਕ ਸਾਹਿਬ ਦਾ, ਉਹ ਵੀ ਮਨਾਉਣ ਜਾ ਰਹੇ ਨੇ ਕਪਾਲ ਮੋਚਨ, ਉਹ ਕਥਾ ਆਪਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਪਾਤਸ਼ਾਹ ਦਾ ਪਾਵਨ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। हे अच्युत हे पार ब्रह्म, हे पूरन हे सर्वमय, हे संगी हे निरंकार, हे गोविंद हे गुण निदान,
सदा विवेक,
हे अपरंपर हर हरे,
हैपी होवन हार,
हे संत कै सदा संग,
धाराया धार,
हे ठाकुर हो दास रो,
निर्गुण गुण नहीं कोई,
नानक दीजै नाम दान,
राखो ही है परो,
आए प्रभ शरणागति,
कृपा निद दयाल,
एक अखर हर मन बस्त,
नानक होत निहार,
वाहे गुरु नाम जहाज है,
रे सोतरे पार,
जो शरदा कर सेवंदे,
गुर पार उतारण हार,
वाहे गुरु नाम जहाज है,
रे सोतरे पार,
जो शरदा कर सेवंदे,
गुर पार उतारण हार।
वाहे गुरु जी का खालसा, वाहे गुरु जी की फतेह।